ਅਨਮੁਕਤ ਰੂਹ ਸੀ ਅਤੇ ਇਹ ਵੀ ਸਰੀਰ ਤੋਂ ਬਿਨਾਂ ਤੁਰੀਆਂ ਫਿਰਦੀਆਂ ਰਹਿੰਦੀਆਂ ਹਨ। ਮਹਾਰਾਜ ਜੀ ਹੁਣਾਂ ਦਾ ਬਿਰਧ ਦੇਖੋ ਕਿ ਸਭ ਤੋਂ ਵੱਡਾ ਅਹੁਦੇਦਾਰ ਹੈ ਆਤਮਕ ਫੀਲਡ ਵਿੱਚ। ਮਹਾਰਾਜ ਜੀ ਬਾਲੇ ਅਤੇ ਮਰਦਾਨੇ ਨੂੰ ਕਹਿੰਦੇ ਕਿ ਅੱਖਾਂ ਬੰਦ ਕਰੋ ਅਤੇ ਅੱਖਾਂ ਬੰਦ ਕਰਕੇ ਵਾਹਿਗੁਰੂ ਕਹਿਣਾ ਅਤੇ ਲੰਮੀ ਸਾਰੀ ਉਲਾਂਗ ਪੁੱਟਣੀ। ਸੋ ਦੋਵਾਂ ਨੇ ਅੱਖਾਂ ਬੰਦ ਕਰਕੇ ਵਾਹਿਗੁਰੂ ਕਿਹਾ ਔਰ ਲੰਮੀ ਸਾਰੀ ਉਲਾਂਗ ਪੁੱਟੀ ਅਤੇ ਮਹਾਰਾਜ ਜੀ ਕਹਿੰਦੇ ਹੁਣ ਅੱਖਾਂ ਖੋਲ੍ਹ ਲਓ। ਜਦੋਂ ਅੱਖਾਂ ਖੋਲ੍ਹੀਆਂ ਤਾਂ ਕੀ ਦੇਖਦੇ ਹਨ ਕਿ ਉਹ ਪੰਜਾਬ ਵਿੱਚ ਆ ਗਏ ਹਨ। ਸਿੰਧ ਇੱਥੇ ਮਹਾਰਾਜ ਜੀ ਕਮਲ ਨੈਣ ਜੋ ਹੈ 18 ਟਾਪੂ ਹਨ ਅਤੇ ਇਹਨਾਂ 18 ਟਾਪੂਆਂ ਵਿੱਚ 18 ਰਾਜੇ ਰਾਜ ਕਰਦੇ ਹਨ। ਇਹ ਟਾਪੂ ਹਿੰਦੁਸਤਾਨ ਔਰ ਕੋਰੀਆ ਵੀਤਨਾਮ ਦੇ ਵਿੱਚ ਜੋ ਸਮੁੰਦਰ ਹੈ ਉੱਥੇ ਹਨ ਅਤੇ ਉੱਥੋਂ ਮਹਾਰਾਜ ਜੀ ਹੋਰਾਂ ਨੇ ਇਸ ਤਰ੍ਹਾਂ ਬਹੁਤ ਘੱਟ ਦਫਾ ਕੀਤਾ ਹੈ ਜੀ। ਇਸ ਨੂੰ ਕੋਈ ਬਹੁਤ ਵੱਡੀ ਗੱਲ ਨਹੀਂ ਸਮਝ ਲੈਣਾ ਨਿਰੰਕਾਰ ਲਈ। ਸਿੱਖੀ ਵਿੱਚ ਬਹੁਤ ਸਾਧੂ ਸੰਤ ਹੋਏ ਹਨ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦੇ ਸਨ ਅਤੇ ਉਹ ਇਸ ਤਰ੍ਹਾਂ ਕਰ ਲੈਂਦੇ ਸਨ ਅਤੇ ਉਹ ਤਾਂ ਆਪ ਗੁਰੂ ਨਾਨਕ ਸਾਹਿਬ ਸੀ। ਪੁੱਛੋ ਵਾਲੇ ਬਾਬਾ ਜੀ ਬਾਬਾ ਮਹਾਰ ਨਾਮ ਸਿੰਘ ਜੀ ਇੱਕੋ ਸਮੇਂ 'ਤੇ ਆਪਣੇ ਕਈ ਸਰੀਰ ਬਣਾ ਲੈਂਦੇ ਸਨ, ਇੱਕੋ ਸਮੇਂ 'ਤੇ ਕਈ ਸਰੀਰ। ਸੋ ਇਹ ਤਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਇਹ ਚੀਜ਼ਾਂ ਤਾਂ ਉਹਨਾਂ ਪਾਸ ਹੀ ਆ ਜਾਂਦੀਆਂ ਹਨ ਅਤੇ ਉਹ ਤਾਂ ਖੁਦ ਆਪ ਹਨ। ਇਸ ਤਰ੍ਹਾਂ ਬਹੁਤ ਘੱਟ ਕੀਤਾ ਹੈ ਕਿਉਂਕਿ ਦੁਨੀਆਂ ਨੂੰ ਅਸਚਰਜਤਾ ਨਹੀਂ ਦਿਖਾਉਣੀ ਹੁੰਦੀ। ਪਰਮਾਤਮਾ ਦਾ ਇਹ ਨਹੀਂ ਨਾ ਸਾਧੂਆਂ ਦਾ ਇਹ ਕੰਮ ਹੁੰਦਾ ਹੈ ਕਿਉਂਕਿ ਅਸਚਰਜਤਾ ਦਿਖਾਉਣ ਨਾਲ ਕਿਸੇ ਦਾ ਜੀਵਨ ਨਹੀਂ ਬਦਲਣਾ, ਉਹਨਾਂ ਨੂੰ ਰਸਤਾ ਦਿਖਾਉਣਾ ਹੁੰਦਾ। ਅਸਚਰਜਤਾ ਦਿਖਾਉਣ ਨਾਲ ਤਾਂ ਸਗੋਂ ਕਿਸੇ ਦੇ ਜੀਵਨ ਨਹੀਂ ਬਦਲੇਗਾ। ਉਹ ਆਖੇਗਾ ਕਿ ਉਹ ਤਾਂ ਗੁਰੂ ਸਨ, ਉਹ ਕਰ ਸਕਦੇ ਹਨ, ਮੈਂ ਕੀ ਕਰ ਸਕਦਾ। ਇਸ ਲਈ ਮਹਾਰਾਜ ਜੀ ਹੋਰੀ ਬਹੁਤ ਬੰਧਨਾਂ ਵਿੱਚ ਰਹਿ ਕੇ ਸਰੀਰ ਵਿੱਚ ਵਰਤੇ 1469 ਤੋਂ ਲੈ ਕੇ 1708 ਤੱਕ ਅਤੇ ਅੱਖਾਂ ਖੋਲ੍ਹੀਆਂ ਅਤੇ ਕੀ ਦੇਖਦੇ ਹਨ ਕਿ ਸ਼ਹਿਰ ਆ ਗਿਆ ਹੈ। ਇਹ ਸ਼ਖਰ ਸ਼ਹਿਰ ਪੰਜਾਬ ਵਿੱਚ ਹੈ, ਜਿਹੜਾ ਪੰਜਾਬ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਸਿੰਧ ਇੱਕ ਪ੍ਰੋਵਿੰਸ ਹੈ ਪਾਕਿਸਤਾਨ ਵਿੱਚ, ਉਸ ਵਿੱਚ ਇਹ ਸ਼ਹਿਰ ਹੈ। ਇੱਥੋਂ ਦੇ ਰਹਿਣ ਵਾਲਿਆਂ ਨੂੰ ਸਿੰਧੀ ਆਖਦੇ ਹਨ ਅਤੇ ਇਸ ਇਲਾਕੇ ਦੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਪੱਕੇ ਪੈਰੋਕਾਰ ਬਣੇ ਬਾਅਦ ਵਿੱਚ। ਅਤੇ ਸ਼ਖਰ ਸ਼ਹਿਰ ਕਰਾਚੀ ਦੇ ਲਾਗੇ ਹੈ। ਹੱਜ ਜਾਣ ਵਾਲੇ ਮੁਲਤਾਨ ਆਦਿ ਤੋਂ ਜੋ ਕਾਜੀ ਹੁੰਦੇ ਸਨ ਉਹ ਸਾਰੇ ਪਹਿਲਾਂ ਇੱਥੇ ਸ਼ਖਰ ਸ਼ਹਿਰ ਆ ਕੇ ਇਕੱਠੇ ਹੋਇਆ ਕਰਦੇ ਸਨ ਅਤੇ ਫਿਰ ਇੱਥੋਂ ਉਹਨਾਂ ਨੇ ਫਿਰ ਕਰਾਚੀ ਦੀ ਬੰਦਰਗਾਹ ਤੋਂ ਸਮੁੰਦਰੀ ਜਹਾਜ਼ ਚੱਲਦਾ ਸੀ ਜੋ ਮੱਕੇ ਨੂੰ ਲੈ ਕੇ ਜਾਂਦਾ ਸੀ ਹਾਜੀਆਂ ਨੂੰ। ਸੋ ਹਾਜੀ ਸਾਰੇ ਇੱਥੇ ਸ਼ਖਰ ਸ਼ਹਿਰ ਵਿੱਚ ਇਕੱਠੇ ਹੋ ਰਹੇ ਹਨ। ਮਹਾਰਾਜ ਜੀ ਹੋਰਾਂ ਨੇ ਮਹਾਰਾਜ ਜੀ ਅਤੇ ਬਾਲਾ ਮਰਦਾਨਾ ਵੀ ਇੱਥੇ ਆ ਪਹੁੰਚੇ ਹਨ। ਮਹਾਰਾਜ ਜੀ ਹੋਰਾਂ ਨੇ ਨੀਲੇ ਰੰਗ ਦਾ ਵਸਤਰ ਲੈ ਕੇ ਅਤੇ ਉਹ ਪਹਿਨ ਲਿਆ ਹੈ ਕਿਉਂਕਿ ਹਾਜੀ ਨੀਲੇ ਰੰਗ ਦੇ ਵਸਤਰ ਪਾਉਂਦੇ ਹਨ। ਨੀਲੇ ਰੰਗ ਦਾ ਵਸਤਰ ਪਹਿਨ ਲਿਆ ਹੈ ਜੋ ਮੁਸਲਮਾਨਾਂ ਦਾ ਭੇਖ ਹੈ ਅਤੇ ਨਾਲੇ ਗਲ ਵਿੱਚ ਜਨੇਊ ਪਾ ਲਿਆ ਹੈ ਹਿੰਦੂਆਂ ਦਾ ਅਤੇ ਮੱਥੇ 'ਤੇ ਤਿਲਕ ਲਾ ਲਿਆ। ਸੀਸ ਉੱਪਰ ਕੁੱਲ੍ਹੇ ਵਾਲੀ ਦਸਤਾਰ ਸਜਾ ਲਈ ਹੈ। ਹੱਥ ਵਿੱਚ ਇੱਕ ਸੋਟਾ ਫੜ ਲਿਆ ਹੈ ਜੋ ਜੋਗੀਆਂ ਦੀ ਨਿਸ਼ਾਨੀ ਹੈ ਅਤੇ ਕੱਛ ਵਿੱਚ ਕੁਰਾਨ ਦੇ ਲਈ ਹੈ ਜੋ ਫਿਰ ਮੁਸਲਮਾਨਾਂ ਦਾ। ਜੇ ਇੱਕ ਚੀਜ਼ ਇੱਥੇ ਆਪਾਂ ਧਿਆਨ ਨਾਲ ਦੇਖਣੀ ਹੈ ਕਿ ਮਹਾਰਾਜ ਜੀ ਹੁਣਾਂ ਨੇ ਭੇਖ ਨੂੰ ਕਦੇ ਵੀ ਇਸ ਤਰੀਕੇ ਨਾਲ ਨਹੀਂ ਵਰਤਿਆ ਸੀ ਜਿਸ ਤਰੀਕੇ ਨਾਲ ਦੁਨੀਆ ਵਾਲੇ ਵਰਤਦੇ ਹਨ। ਕਦੇ ਵੀ ਇਸ ਖਿਆਲ ਨਾਲ ਨਹੀਂ ਕੋਈ ਭੇਖ ਕੀਤਾ ਸੀ ਜਿਸ ਖਿਆਲ ਨਾਲ ਦੁਨੀਆ ਵਾਲੇ ਕਰਦੇ। ਦੁਨੀਆ ਵਾਲੇ ਭੇਖ ਜਿਸ ਜੋ ਕਰਦੇ ਹਨ ਉਹਨਾਂ ਭੇਖਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਪ੍ਰਾਣੀ ਕਿਸ ਮਤ ਦਾ ਹੈ, ਕਿਸ ਸੰਪਰਦਾਇ ਦਾ ਹੈ। ਜਿਸ ਤਰ੍ਹਾਂ ਸੰਨਿਆਸੀਆਂ ਦਾ ਹੋਰ ਭੇਖ ਹੈ, ਵੈਰਾਗੀਆਂ ਦਾ ਹੋਰ ਭੇਸ ਹੈ, ਜੋਗੀਆਂ ਦਾ ਹੋਰ ਭੇਸ ਹੈ, ਮੁਸਲਮਾਨਾਂ ਦਾ ਹੋਰ ਭੇਸ ਹੈ, ਬੋਧੀਆਂ ਦਾ ਹੋਰ ਭੇਸ ਹੈ, ਜੈਨੀਆਂ ਦਾ ਹੋਰ ਭੇਸ ਹੈ। ਇਹ ਸਾਰੇ ਭੇਸ ਲੋਕ ਇਸ ਕਰਕੇ ਭੇਸ ਬਣਾਉਂਦੇ ਤਾਂ ਕਿ ਉਹ ਆਪਣੇ ਮਤ ਦਾ ਪ੍ਰਗਟਾਵਾ ਕਰ ਸਕ। ਪਰ ਮਹਾਰਾਜ ਜੀ ਹੋਰਾਂ ਨੇ ਕਦੇ ਕਿਸੇ ਮਤ ਨੂੰ ਪ੍ਰਕਾਸ਼ ਕਰਨ ਲਈ ਭੇਸ ਨਹੀਂ ਕੋਈ ਪਹਿਨਿਆ ਸੀ। ਆਮ ਕਰਕੇ ਉਹ ਆਤਮ ਵਿਰੋਧੀ ਮਤਾਂ ਦਾ ਭੇਸ ਪਹਿਨ ਲੈਂਦੇ ਸਨ ਉਦਾਸੀਆਂ ਵਿੱਚ, ਕਿ ਜਿਸ ਤਰ੍ਹਾਂ ਕਦੀ ਕਾਲੇ ਰੰਗ ਦਾ ਚੋਲਾ ਪਹਿਨ ਲਿਆ ਜੋ ਮੁਸਲਮਾਨਾਂ ਦਾ ਹੈ ਅਤੇ ਨਾਲ ਜੋਗੀਆਂ ਦੀ ਭਗਵੇਂ ਰੰਗ ਦੀ ਦਸਤਾਰ ਬਣ ਲਈ। ਸੋ ਜਾਂ ਕਦੇ ਇੱਕ ਖੜਾਮ ਲੱਕੜੀ ਦੀ ਪਹਿਨ ਲੈਣੀ ਅਤੇ ਇੱਕ ਖੋਸਾ ਚਮੜੇ ਦਾ, ਕਦੇ ਬਾਹਾਂ ਨਾਲ ਰੱਸੀਆਂ ਬੰਨ ਲੈਣੀਆਂ, ਕਦੀ ਲੱਤਾਂ ਨਾਲ ਰੱਸੀਆਂ ਬੰਨ ਲੈਣੀਆਂ। ਇਹ ਅਦਭੁਤ ਲਿਬਾਸ ਉਹਨਾਂ ਦਾ, ਇਹਦੇ ਪਿੱਛੇ ਬਹੁਤ ਡੂੰਘਾ ਕਾਰਨ ਸੀ। ਇੱਕ ਤਾਂ ਕਾਰਨ ਇਹ ਸੀ ਕਿ ਜੇ ਕੋਈ ਪੁੱਛਦਾ ਕਿ ਤੁਸੀਂ ਇਹ ਮੁਸਲਮਾਨਾਂ ਵਾਲਾ ਚੋਲਾ ਪਾਇਆ ਹੋਇਆ ਹੈ ਅਤੇ ਉੱਤੇ ਹਿੰਦੂਆਂ ਦਾ ਜਨੇਊ ਪਾਇਆ ਹੋਇਆ ਹੈ, ਅਤੇ ਮਹਾਰਾਜ ਜੀ ਇਹ ਇਸ ਕਰਕੇ ਇਹ ਅਸਚਰਜ ਲਿਬਾਸ ਪਹਿਨਦੇ ਸਨ ਤਾਂ ਕਿ ਦੁਨੀਆ ਨੂੰ ਜਗਾ ਸਕਣ। ਦੁਨੀਆ ਵਾਲੇ ਉਹਨਾਂ ਨੂੰ ਸਵਾਲ ਕਰਨਗੇ ਅਤੇ ਫਿਰ ਉਹ ਜਵਾਬ ਦੇਣਗੇ ਕਿ ਜੇ ਇਸ ਜਨੇਊ ਦੇ ਥੱਲੇ ਅਸੀਂ ਹਿੰਦੂਆਂ ਵਾਲਾ ਚੋਲਾ ਪਹਿਨ ਲਵਾਂਗੇ ਤਾਂ ਅਸੀਂ ਤਾਂ ਉਹੀ ਰਹਿਣਾ ਹੈ, ਅਸੀਂ ਤਾਂ ਉਹੀ ਰਹਿਣਾ ਹੈ। ਇਹਨਾਂ ਚੀਜ਼ਾਂ ਨਾਲ ਇਹ ਚੀਜ਼ਾਂ ਆਦਮੀ ਨੂੰ ਕਿਤੇ ਨਹੀਂ ਲੈ ਕੇ ਜਾ ਸਕਦੇ। ਸੋ ਇੱਕ ਤਾਂ ਦੁਨੀਆ ਨੂੰ ਦਿਖਾਉਣਾ ਹੁੰਦਾ ਸੀ ਕਿ ਦੁਨੀਆ ਕਰ ਕੀ ਰਹੀ ਹੈ, ਕਿਉਂਕਿ ਦੁਨੀਆ ਸੁੱਤੀ ਹੋਈ ਹੈ, ਉਹਨਾਂ ਨੂੰ ਖੁਦ ਨਹੀਂ ਪਤਾ ਕਿ ਉਹ ਕੀ ਕਰ ਰਹੇ, ਖੁਦ ਹੀ ਨਹੀਂ ਪਤਾ ਕਿ ਉਹ ਕੀ ਕਰ ਰਹੇ। ਜਿਸ ਤਰ੍ਹਾਂ ਹਰਿਦੁਆਰ ਗਏ ਅਤੇ ਉੱਥੇ ਲੋਕ ਚੜ੍ਹਦੇ ਵੱਲ ਨੂੰ ਪਾਣੀ ਚੱਟ ਰਹੇ ਹਨ ਅਤੇ ਮਹਾਰਾਜ ਜੀ ਲਹਿੰਦੇ ਵੱਲ ਨੂੰ ਪਾਣੀ ਚੱਟਣ ਲੱਗ ਪਏ, ਉਹ ਬਹੁਤ ਹੈਰਾਨ ਹੋਏ। ਸਾਰੇ ਇਕੱਠੇ ਹੋ ਕੇ ਪੁੱਛਣ ਲੱਗੇ, ਜੀ ਇੱਧਰ ਨੂੰ ਪਾਣੀ ਕਿਉਂ ਚੱਟ ਰਹੇ ਹੋ? ਮਹਾਰਾਜ ਜੀ ਕਹਿੰਦੇ, ਤੁਸੀਂ ਉੱਧਰ ਨੂੰ ਕਿਉਂ ਚੱਟਦੇ ਸੀ? ਕਹਿੰਦੇ, ਬਹੁਤ ਗਰਮੀ ਹੈ, ਸੂਰਜ ਤਪ ਰਿਹਾ ਹੈ ਇੰਨੀ ਗਰਮੀ ਨਾਲ, ਅਤੇ ਅਸੀਂ ਸੂਰਜ ਨੂੰ ਪਾਣੀ ਦਿੰਦੇ ਸੀ ਥੋੜ੍ਹਾ ਠੰਡਾ ਹੋ ਜਾਵੇ। ਅਤੇ ਮਹਾਰਾਜ ਜੀ ਕਹਿੰਦੇ, ਮੈਂ ਵੀ ਇਸ ਤਰ੍ਹਾਂ ਦਾ ਹੀ ਕੰਮ ਕਰ ਰਿਹਾ ਹਾਂ, ਮੇਰੀ ਝੋਨੇ ਦੀ ਖੇਤੀ ਸੁੱਕ ਰਹੀ ਹੈ, ਉਸਨੂੰ ਪਾਣੀ ਦੇ ਰਿਹਾ ਹਾਂ ਕਰਤਾਰਪੁਰ। ਸੋ ਦੁਨੀਆਂ ਨੂੰ ਦਿਖਾਉਣਾ ਸੀ। ਫਿਰ ਕੁਰਕਸ਼ੇਤਰ ਆਏ ਅਤੇ ਸੂਰਜ ਨੂੰ ਗ੍ਰਹਿਣ ਲੱਗਾ ਹੈ ਉਸ ਦਿਨ, ਅਤੇ ਹੁਕਮ ਹੈ ਕਿ ਸੂਰਜ ਨੂੰ ਜਦੋਂ ਗ੍ਰਹਿਣ ਲੱਗੇ ਹਿੰਦੂਆਂ ਵਿੱਚ, ਅਤੇ ਕੋਈ ਅੱਗ ਨਹੀਂ ਬਾਲ ਸਕਦਾ, ਕੋਈ ਕੁਛ ਛੱਕ ਨਹੀਂ ਸਕਦਾ, ਅਤੇ ਮਹਾਰਾਜ ਜੀ ਹੋਰਾਂ ਉਸੇ ਟਾਈਮ 'ਤੇ ਅੱਗ ਬਾਲੀ ਔਰ ਚੌਲ ਰਿੰਨਣੇ ਸ਼ੁਰੂ ਕਰ ਦਿੱਤੇ। ਸਾਰਿਆਂ ਨੇ ਆ ਕੇ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ, ਸੂਰਜ ਨੂੰ ਗ੍ਰਹਿਣ ਲੱਗਾ ਹੋਇਆ ਹੈ। ਦੁਨੀਆਂ ਨੂੰ ਦਿਖਾਉਣਾ। ਫਿਰ ਜਗਨਨਾਥ ਗਏ, ਉੱਥੇ ਪੰਡਤਾਂ ਨੇ ਕਿਹਾ ਜੀ ਕਿ ਇਹੋ ਨਾ ਤੁਸੀਂ ਹਿੰਦੂ ਹੋ ਨਾ ਮੁਸਲਮਾਨ ਹੋ, ਅਤੇ ਫਿਰ ਸਾਡੇ ਨਾਲ ਵੀ ਆਰਤੀ ਕਰੋ। ਮਹਾਰਾਜ ਜੀ ਕਹਿੰਦੇ ਚਲੋ ਕਰਦੇ ਹਾਂ। ਸਾਰੇ ਉੱਠ ਕੇ ਆਰਤੀ ਕਰਨ ਲੱਗੇ, ਮਹਾਰਾਜ ਜੀ ਬੈਠੇ ਰਹੇ ਉਹਨਾਂ ਨੂੰ ਦਿਖਾਉਣ ਲਈ ਕਿ ਤੁਸੀਂ ਕੋਈ ਆਰਤੀ ਨਹੀਂ ਕੀਤੀ। ਚਰਨ ਕਾਬੇ ਵੱਲ ਕਰ ਲਏ। ਇਹ ਸਭ ਦੁਨੀਆਂ ਨੂੰ ਦਿਖਾਉਣ ਦਾ, ਦੁਨੀਆਂ ਨੂੰ ਜਗਾਉਣ ਦਾ ਉਹਨਾਂ ਦਾ ਤਰੀਕਾ ਸੀ। ਇੱਕ ਤਾਂ ਦੁਨੀਆਂ ਵਾਲਿਆਂ ਨੂੰ ਦਿਖਾਉਣਾ ਕਿ ਤੁਸੀਂ ਕੀ ਕਰ ਰਹੇ ਹੋ, ਕਿ ਇਹਨਾਂ ਵੇਸਾਂ ਵਿੱਚ ਕੀ ਪਿਆ ਹੈ। ਸਿੱਖੀ ਵਿੱਚ ਬਿਲਕੁਲ ਹੀ ਵੇਸਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ। ਇਹ ਜੋ ਆਪਾਂ ਚੋਲਾ ਪਹਿਨਦੇ ਹਾਂ, ਇਸ ਕਰਕੇ ਪਹਿਨਦੇ ਹਾਂ ਕਿ ਆਪਾਂ ਬੈਠ ਕੇ ਸਿਮਰਨ ਕਰਨਾ ਹੁੰਦਾ ਹੈ, ਅਤੇ ਇਹ ਖੁੱਲ੍ਹੇ ਕੱਪੜੇ ਬੈਠਣ ਵਿੱਚ ਸਰੀਰ ਨੂੰ ਬੰਧਣਾ ਬੰਧਦੇ ਨਹੀਂ ਹਨ। ਅਤੇ ਸਫੇਦ ਰੰਗ ਸਾਦਗੀ ਦਾ, ਸਾਦਗੀ ਦੀ ਚਿੰਨ੍ਹ ਦਾ ਚਿੰਨ੍ਹ ਹੈ। ਸੋ ਕੋਈ ਲਿਬਾਸ ਨਹੀਂ ਹੈ, ਕੋਈ ਪੇਸ ਨਹੀਂ ਹੈ ਇੱਥੇ। ਸੋ ਮਹਾਰਾਜ ਜੀ ਹੋਰਾਂ ਨੇ ਇਹ ਪੇਸ ਇੱਕ ਤਾਂ ਦੁਨੀਆਂ ਵਾਲਿਆਂ ਨੂੰ ਦਿਖਾਉਣ ਲਈ ਕਰਦੇ ਕਿ ਤੁਸੀਂ ਕੀ ਕਰ ਰਹੇ ਹੋ, ਅਤੇ ਦੂਸਰਾ ਫਿਰ ਜਦੋਂ ਦੁਨੀਆਂ ਵਾਲੇ ਉਹਨਾਂ ਕੋਲ ਆਉਂਦੇ, ਕਿਉਂਕਿ ਅਸਚਰਜ ਪੇਸ ਮਹਾਰਾਜ ਜੀ ਬਣਾਉਂਦੇ ਸਨ, ਅਤੇ ਫਿਰ ਮਹਾਰਾਜ ਜੀ ਉਹ ਸਮਾਂ ਕੱਢ ਲੈਂਦੇ ਅਤੇ ਉਹਨਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਕਲਿਆਣ ਕਰ ਦਿੰਦੇ। ਅਤੇ ਤੀਸਰਾ ਕਾਰਨ ਸੀ ਕਿ ਮਹਾਰਾਜ ਜੀ ਇਹਨਾਂ ਭੇਖਾਂ ਦਾ ਮਜ਼ਾਕ ਉਡਾ ਰਹੇ ਸਨ, ਮਜ਼ਾਕ ਉਡਾ ਰਹੇ ਸਨ ਕਿ ਕੋਈ ਚੋਲਾ ਮੁਸਲਮਾਨਾਂ ਦਾ ਪਹਿਨ ਲਿਆ, ਜਨੇਊ ਹਿੰਦੂਆਂ ਦਾ ਪਹਿਨ ਲਿਆ। ਉਸ ਖਿਆਲ ਨਾਲ ਨਹੀਂ ਜਨੇਊ ਪਹਿਨੇ ਸੀ, ਜਿਸ ਖਿਆਲ ਨਾਲ ਜਨੇਊ ਪਹਿਨਣ ਵਾਲੇ ਪਹਿਨਦੇ ਸੀ। ਉੱਥੇ ਸਿਰਫ ਇੱਕ ਮਜ਼ਾਕ ਕਰਨ ਲਈ ਕਿ ਦੇਖੋ ਕੀ ਹੋ ਰਿਹਾ ਹੈ। ਅਤੇ ਮਹਾਰਾਜ ਜੀ ਹੋਰਾਂ ਨੇ ਇੱਥੇ ਆਪ ਮੁਸਲਮਾਨਾਂ ਦਾ ਚੋਲਾ ਪਹਿਨ ਲਿਆ, ਹਿੰਦੂਆਂ ਦਾ ਜਨੇਊ ਪਹਿਨ ਲਿਆ, ਹਿੰਦੂਆਂ ਦਾ ਮੱਥੇ 'ਤੇ ਕੇਸਰ ਦਾ ਟਿੱਕਾ ਲਾ ਲਿਆ, ਜੋਗੀਆਂ ਦਾ ਹੱਥ ਵਿੱਚ ਡੰਡਾ ਫੜ ਲਿਆ, ਮੁਸਲਮਾਨਾਂ ਦੀ ਕੱਛ ਵਿੱਚ ਕਿਤਾਬ ਲੈ ਲਈ, ਅਤੇ ਫਿਰ ਇਸੇ ਤਰ੍ਹਾਂ ਹੀ ਬਾਲੇ ਨੂੰ ਬਣਾ ਦਿੱਤਾ, ਉਸਨੂੰ ਮੁਸਲਮਾਨਾਂ ਦਾ ਚੋਲਾ ਪਵਾ ਦਿੱਤਾ, ਸਿਰ 'ਤੇ ਖੁੱਲ੍ਹੇ ਵਾਲੀ ਟੋਪੀ ਪਾ ਦਿੱਤੀ, ਅਤੇ ਹੱਥ ਵਿੱਚ ਲੋਟਾ ਫੜਾ ਦਿੱਤਾ ਜੋ ਕਿ ਹਾਜੀਆਂ ਦਾ ਭੇਖ ਹੁੰਦਾ ਹੈ, ਉਸਨੂੰ ਹਾਜੀਆਂ ਦਾ ਭੇਖ ਪਵਾ ਦਿੱਤਾ। ਅਤੇ ਫਿਰ ਇੱਥੇ ਹਾਜੀ ਦੇਖਦੇ ਹਨ ਮਹਾਰਾਜ ਜੀ ਹੋਰਾਂ ਨੂੰ, ਅਤੇ ਬੜੇ ਅਸਚਰਜ ਮਹਿਸੂਸ ਕਰਦੇ ਹਨ ਕਿ ਕੌਣ ਹੈ। ਇਹ ਜੋ ਜੋਜ ਮਹਾਰਾਜ ਜੀ ਹੋਰਾਂ ਨੇ ਕੀਤੇ ਪੇਸ ਪੇਸਾਂ ਵਿੱਚ ਆ ਕੇ ਇਹ ਬਹੁਤ ਪਾਵਰਫੁਲ ਚੋਜ ਸਨ ਕਿਉਂਕਿ ਇੱਕਦਮ ਪ੍ਰਾਣੀ ਨੂੰ ਠੇਸ ਲੱਗਦੀ ਸੀ ਕਿ ਮੈਂ ਕੀ ਕਰ ਰਿਹਾ ਹਾਂ ਕਿ ਜੋ ਧਰਮ ਦੇ ਕਰਮ ਮੈਂ ਸਮਝ ਰਿਹਾ ਹਾਂ ਇਹ ਤਾਂ ਐਵੇਂ ਹੀ ਹਨ। ਮਹਾਰਾਜ ਜੀ ਬਚਨ ਵੀ ਕਰਦੇ ਕਰਮ ਧਰਮ ਪਾਖੰਡ ਜੋ ਦਿਸ ਤਿੰਨ ਜਮ ਜਗਤ ਤੇ ਲੁੱਟ ਕਿ ਮਹਾਰਾਜ ਜੀ ਕਹਿੰਦੇ ਧਰਮਾਂ ਦੇ ਕਰਮ ਜੋ ਲੋਕ ਕਰ ਰਹੇ ਹਨ ਇਹ ਪਖੰਡ ਹਨ ਪਖੰਡ। ਸੋ ਦੁਨੀਆਂ ਨੂੰ ਪਿਆਰ ਨਾਲ ਉਹਨਾਂ ਨੂੰ ਦਿਖਾ ਰਹੇ ਹਨ ਕਿ ਦੇਖੋ ਤੁਸੀਂ ਕੀ ਕਰ ਰਹੇ ਹੋ ਅਤੇ ਮਜ਼ਾਕ ਵੀ ਉਹਨਾਂ ਦਾ ਨਹੀਂ ਉਡਾ ਰਹੇ ਉਹਨਾਂ ਦੇ ਭੇਸ ਦਾ ਮਜ਼ਾਕ ਉਡਾ ਰਹੇ। ਕਿਸੇ ਪ੍ਰਾਣੀ ਨੂੰ ਮਜ਼ਾਕ ਨਹੀਂ ਕਰ ਰਹੇ ਪਰ ਉਸ ਭੇਸ ਦਾ ਮਜ਼ਾਕ ਕਰ ਰਹੇ। ਆਪ ਦਰਪਣ ਬਣੇ ਹੋਏ ਹਨ ਸ਼ੀਸ਼ਾ ਆਪ ਸ਼ੀਸ਼ਾ ਬਣਿਆ ਹੋਇਆ ਹੈ ਪਰਮਾਤਮਾ ਅਤੇ ਦੁਨੀਆਂ ਨੂੰ ਆਖਦਾ ਹੈ ਆਪਣਾ ਮੂੰਹ ਦੇਖੋ ਮੇਰੇ ਵਿੱਚੋਂ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਲੱਗਦੇ ਹੋ ਤੁਸੀਂ ਦੇਖੋ ਕੀ ਪੇਸ ਕਰਦੇ ਹੋ ਤੁਸੀਂ ਦੇਖੋ ਕੀ ਕਰਦੇ ਹੋ। ਸੁੱਖ ਦੁੱਖ ਰਹਿਤ ਸਦਾ ਨਿਰਲੇਪੀ ਜਾਂ ਕੋ ਕਹਿਤ ਗੁਸਾਈ ਸੋ ਤੁਝੀ ਮੈਂ ਬਸੇ ਨਿਰੰਤਰ ਨਾਨਕ ਦਰਪਣ ਨਿਆਈ। ਸ਼ੀਸ਼ੇ ਵਾਂਗੂ ਅੰਦਰ ਤਾਂ ਸ਼ੀਸ਼ਾ ਹੈ ਸੀ ਹੁਣ ਸ਼ੀਸ਼ਾ ਬਾਹਰ ਮਾਨਸ ਦੇ ਹੀ ਤਾਰ ਕੇ ਆਇਆ ਦੁਨੀਆਂ ਤਾਂ ਕਿ ਦੁਨੀਆਂ ਆਪਣਾ ਦੇਖ ਸਕੇ ਕਿ ਕੀ ਕਰ ਰਹੇ। ਜੇ ਸ਼ੀਸ਼ੇ ਨੂੰ ਦਰਪਣ ਵੀ ਕਹੀਦਾ ਹੈ ਸ਼ੀਸ਼ੇ ਨੂੰ ਆਇਨਾ ਵੀ ਕਹੀਦਾ ਹੈ ਆਇਨਾ ਅਤੇ ਪਰ ਉਪਕਾਰ ਕਰ ਰਹੇ ਹਨ। ਇੱਕ ਭੇਸ ਪਹਿਨ ਕੇ ਸਾਰੀ ਦੁਨੀਆਂ ਨੂੰ ਸਾਰੀ ਦੁਨੀਆਂ ਦੇ ਅੱਗੇ ਆਪ ਸ਼ੀਸ਼ਾ ਬਣ ਕੇ ਖੜ੍ਹੇ ਹੋ ਗਏ ਹਨ ਤਾਂ ਕਿ ਦੁਨੀਆਂ ਵੇਖ ਸਕੇ ਪਰ ਉਪਕਾਰ ਸਾਰੀ ਦੁਨੀਆਂ ਨੂੰ ਭੁੱਲਿਆਂ ਨੂੰ ਰਸਤੇ 'ਤੇ ਪਾਉਣਾ ਧਾਰਨਾ ਪੜ੍ਹਦੇ ਆਇਨਾ ਸਾਹਿਬ ਬਣਿਆ ਲੋਕਾਂ ਮੂੰਹ ਵੇਖ ਲੈ ਆਪਣਾ ਆਇਨਾ ਸਾਹਿਬ ਬਣਿਆ ਲੋਕਾਂ ਮੂੰਹ ਵੇਖ ਲੈ ਆਪਣਾ ਸਾਹਿਬ ਬਣਿਆ ਲੋਕਾਂ ਮੂੰਹ ਵੇਖ ਲੈ ਆਪਣਾ ਆਇਨਾ ਸਾਹਿਬ ਬਣਿਆ ਲੋਕਾਂ ਮੂੰਹ ਵੇਖ ਲੈ ਆਪਣਾ ओंकार सतनाम कर्ता पुरख निरभौ निर्वैर अकाल मूर्त अजूनी सहपन गुरप्रसाद जप आदि सच जुगाद सच है भी सच नानक होसी भी सच आद सच जुगाद सच है भी सच नानक होसी भी सच। महाराज जी स्वर्णपुरी जो राजे कमल नैन दी राजधानी है उसके बाहर आसन ला के बैठ जाते हैं ते मर्दाना शहर विच कुछ छकन जाता है। मर्दाना आखदा है जी के मेरे पास पैसे नहीं हैं ते महाराज जी कहते तू जा तेनू कोई नहीं कुछ कहता। ते मर्दाने ने जी विच सोचे कि जिथे जाते हैं उत्थे ही इन्होंने पुराने यार मिल जाते हैं ये शहर विच भी होंगे सो कोई खतरा नहीं होना। सो मर्दाना जाता है तो देखता है कि बहुत खूबसूरत शहर है। एक प्राणी जिसका नाम धर्म सिंह है उसनू मिलता है। धर्म सिंह उसनू इस शहर के राजे बारे दसदा है ते मर्दाना वापस महाराज जी होर पास आंदा है ते महाराज जी कहते मर्दानिया दे खबर शहर दी के हो जाया है। कहते जी यहो जहा शहर आप पहला कितने नहीं देखिया बहुत खूबसूरत दुकाना हैं सफाई बहुत है सारे लोग देवतें वर्गे लगते हैं बहुत चंगे सलीके वाले हैं। एक मैनू साध जिहा मिलिया जिसका नाम उसने दसिया कि धर्म सिंह सी ते उसने मैनू सारियां गल्लां दसियां कि इस शहर विच कोई जतन नहीं करना पैंदा अनाज कुदरत दी धरती ते पैदा हुंदा है ते राजे ने हुक्म कीता होया है कि बाहरों अनाज लिया के उसनू पीट के पकाओ और आप भी छको और जो आवे जावे उसनू भी छकाओ किसी पासों कोई पैसा नहीं लिया जाता। तो बहुत स्वादी स्वादी भोजन हैं दुकाना ते वो दुकाना उस राजे ने लंगर चलाए हुए हैं दुकाना विच ते नाले वो मैनू पुछदा सी धर्म सिंह कि तेरे नाल भी कोई है। मैं कहा कि दो होर संगी हैं मेरे। वो कहन लगा उन्हां लई लै जाओ छकन लई ते मैं कहा कि उन्हां छकना नहीं है इसलिए मैं कुछ नहीं लिया। ते हुण ते आपां तुसीं पता नहीं मेरी मनो कि ना पर हुण ते आपां इस शहर दे नज़दीक आए हुए हाँ ते बहुत स्वादी भोजन हैं तुसीं भी छको ਤੁਸੀਂ ਆਪ ਤੇ ਸ਼ਹਿਰ ਵਿੱਚ ਜਾਂਦੇ ਨਹੀਂ, ਮੈਂ ਜਾ ਕੇ ਲੈ ਆਉਂਦਾ ਹਾਂ ਤੁਹਾਡੇ ਲਈ, ਆਗਿਆ ਕਰੋ। ਤੇ ਆਪਾਂ ਹੁਣ ਇੱਥੇ ਹੀ ਰਹੀਏ ਕੁਛ ਚਿਰ। ਇਹ ਬਹੁਤ ਸੋਹਣੀ ਜਗ੍ਹਾ ਹੈ, ਨਾਲੇ ਸ਼ਹਿਰ ਬਹੁਤ ਸੁੰਦਰ ਹੈ, ਭੋਜਨ ਬਣੇ ਬਣਾਏ ਮਿਲਦੇ। ਮਹਾਰਾਜ ਜੀ ਕਹਿੰਦੇ, ਮਰਦਾਨੇ ਸਾਡੇ ਹੱਥ ਵਿੱਚ ਤਾਂ ਕੁਛ ਨਹੀਂ, ਕਰਤਾਰ ਜਿੱਧਰ ਲੈ ਜਾਏਗਾ ਉੱਧਰ ਜਾਣਾ ਪੈਣਾ ਹੈ। ਤੂੰ ਹੁਣ ਨੇਤਰ ਬੰਦ ਕਰ ਅਤੇ ਕਰਤਾਰ ਵੱਲ ਧਿਆਨ ਕਰ। ਮਹਾਰਾਜ ਜੀ ਹੋਰੀ ਸਮਾਧੀ ਸਥਿਤ ਹੋ ਜਾਂਦੇ ਹਨ। 7 ਦਿਨ ਹੋ ਗਏ, ਗੁਜ਼ਰ ਗਏ। ਮਰਦਾਨਾ ਹਰ ਰੋਜ਼ 2 ਵਕਤ ਸ਼ਹਿਰ ਵਿੱਚ ਜਾਂਦਾ ਹੈ ਅਤੇ ਖਾਣਾ ਖਾ ਕੇ ਵਾਪਸ ਆ ਜਾਂਦਾ ਹੈ। 8ਵੇਂ ਦਿਨ ਜਦੋਂ ਗਿਆ ਤਾਂ ਉਹ ਧਰਮ ਸਿੰਘ ਫਿਰ ਇਸ ਨੂੰ ਮਿਲਿਆ ਅਤੇ ਕਹਿਣ ਲੱਗਾ, ਅਰੇ ਮਰਦਾਨੇ, ਤੂੰ ਕੂੜ ਹੀ ਬੋਲਿਆ ਸੀ ਕਿ ਮੇਰੇ ਨਾਲ 2 ਸੰਗੀ ਹਨ, ਤੇਰੇ ਨਾਲ ਤਾਂ ਕਦੀ ਕੋਈ ਨਹੀਂ ਆਉਂਦਾ, ਤੂੰ ਇਕੱਲਾ ਹੀ ਰੋਜ਼ ਆਉਂਦਾ ਹੈ। ਮਰਦਾਨਾ ਕਹਿੰਦਾ, ਜੀ ਨਹੀਂ, ਕੂੜ ਨਹੀਂ ਬੋਲਿਆ ਸੀ, ਉਹ ਜੋ ਮੇਰੇ ਸੰਗੀ ਹਨ ਉਹ ਇਸ ਤਰ੍ਹਾਂ ਕਿਸੇ ਦੇ ਦਰ 'ਤੇ ਜਾਂਦੇ ਨਹੀਂ, ਸਿਰਫ ਮੈਂ ਹੀ ਹਾਂ ਜੋ ਚਲਾ ਜਾਂਦਾ ਹਾਂ। ਅਤੇ ਸੰਤੋਖੀ ਹੋਏ ਰਹਿੰਦੇ ਹਨ। ਧਰਮ ਸਿੰਘ ਨੇ ਪੁੱਛਿਆ ਕਿ ਉਹ ਕੁਛ ਜੇ ਕੋਈ ਲੈ ਕੇ ਜਾਵੇ ਉਹਨਾਂ ਲਈ ਖਾਣਾ, ਫਿਰ ਸ਼ੱਕ ਲੈਣਗੇ? ਕਹਿੰਦਾ, ਜੀ ਜੇ ਖੁਸ਼ੀ ਆਈ ਤਾਂ ਸ਼ੱਕ ਲੈਣਗੇ, ਨਾ ਖੁਸ਼ੀ ਆਈ ਤਾਂ ਨਹੀਂ ਛੱਕਣਗੇ। ਧਰਮ ਸਿੰਘ ਕਹਿੰਦਾ, ਇਹ ਕੀ ਗੱਲ ਹੋਈ? ਮਰਦਾਨੇ ਨੇ ਕਿਹਾ ਕਿ ਜੇ ਉਹ ਦੇਖਣ ਕਿ ਭੋਜਨ ਬਹੁਤ ਪਵਿੱਤਰ ਹੈ ਤਾਂ ਸ਼ੱਕ ਵੀ ਲੈਂਦੇ ਹਨ, ਅਤੇ ਜੇ ਦੇਖਣ ਪਵਿੱਤਰ ਨਹੀਂ ਹੈ ਤਾਂ ਨਹੀਂ ਛੱਕਦੇ। ਉਹਨਾਂ ਦੀ ਮੌਜ ਹੈ, ਉਹਨਾਂ ਨੂੰ ਕੋਈ ਤਮਾ ਨਹੀਂ ਹੈ। ਧਰਮ ਸਿੰਘ ਕਹਿੰਦਾ, ਇਹ ਤਾਂ ਠੀਕ ਹੈ, ਪਰ ਤੈਨੂੰ ਇੱਥੇ ਅਪਵਿੱਤਰ ਕਿਹੜੀ ਚੀਜ਼ ਲੱਗੀ ਜੋ ਤੂੰ ਕਿਹਾ ਹੈ ਕਿ ਜੇ ਪਵਿੱਤਰ ਨਾ ਹੋਵੇ ਤਾਂ ਨਹੀਂ ਛੱਕਦੇ? ਮਰਦਾਨਾ ਕਹਿੰਦਾ, ਮੈਂ ਇਹ ਨਹੀਂ ਕਿਹਾ ਕਿ ਇੱਥੇ ਅਪਵਿੱਤਰ ਚੀਜ਼ਾਂ ਹਨ, ਮੈਂ ਉਹਨਾਂ ਦਾ ਸੁਭਾਅ ਹੀ ਤੁਹਾਨੂੰ ਦੱਸਿਆ ਹੈ। ਅਤੇ ਧਰਮ ਸਿੰਘ ਕਹਿੰਦਾ ਕਿ ਠੀਕ ਹੈ, ਮੈਂ ਉਹਨਾਂ ਲਈ ਭੋਜਨ ਲੈ ਕੇ ਜਾਂਦਾ ਹਾਂ। ਧਰਮ ਸਿੰਘ ਨੇ ਇੱਕ ਦੁਕਾਨ ਤੋਂ ਬਹੁਤ ਉੱਤਮ ਭੋਜਨ ਲੈ ਅਤੇ ਮਰਦਾਨੇ ਦੇ ਨਾਲ ਉਸ ਜਗ੍ਹਾ ਵੱਲ ਨੂੰ ਤੁਰ ਪਿਆ ਜਿੱਥੇ ਮਹਾਰਾਜ ਜੀ ਅਤੇ ਬਾਲਾ ਜੀ ਬੈਠੇ ਹਨ। ਆ ਕੇ ਦੇਖਦੇ ਹਨ ਕਿ ਮਹਾਰਾਜ ਜੀ ਸਮਾਧੀ ਵਿੱਚ ਹਨ। ਧਰਮ ਸਿੰਘ ਨੇ ਮਰਦਾਨੇ ਨੂੰ ਪੁੱਛਿਆ ਕਿ ਮਰਦਾਨੇ, ਇਹਨਾਂ ਸੰਤਾਂ ਦਾ ਬੋਲ ਕੀ ਹੈ? ਕਹਿੰਦਾ, ਜੀ ਕਰਤਾਰ ਕਰਤਾਰ। ਫਿਰ ਧਰਮ ਸਿੰਘ ਨੇ ਮਹਾਰਾਜ ਜੀ ਹੋਰਾਂ ਦੇ ਲਾਗੇ ਆ ਕੇ 2 ਵਾਰ ਕਰਤਾਰ ਕਰਤਾਰ ਬੋਲਿਆ। ਸਹਿਜੇ ਜੈ ਮਹਾਰਾਜ ਜੀ ਹੋਰਾਂ ਪਲਕਾਂ ਚੁੱਕੀਆਂ ਕਿਹਾ ਸਤ ਕਰਤਾਰ ਸਤ ਕਰਤਾਰ। ਭਾਈ ਤੂੰ ਕੌਣ ਹੈ, ਕਿੱਥੋਂ ਆਇਆ ਹੈ? ਜੀ ਮੇਰਾ ਨਾਂ ਧਰਮ ਸਿੰਘ ਹੈ, ਮੈਂ ਜਿੱਥੇ ਤੁਹਾਡਾ ਸੰਗੀ ਰੋਜ਼ ਮਰਦਾਨਾ ਰੋਜ਼ ਜਾਂਦਾ ਹੈ ਸਵਰਨਪੁਰੀ, ਉਸ ਸ਼ਹਿਰ 'ਚੋਂ ਆਇਆ ਹਾਂ। ਇਸਨੇ ਦੱਸਿਆ ਸੀ ਕਿ 7 ਦਿਨ ਹੋ ਗਏ ਹਨ ਪਰਮੇਸ਼ੁਰ ਜੀ ਨਾਲ ਲਿਬ ਲਾ ਕੇ ਬੈਠਿਆਂ, ਅਤੇ ਮੇਰਾ ਚਿੱਤ ਕਰਦਾ ਸੀ ਕਿ ਅਜਿਹੇ ਸੰਤਾਂ ਦੇ ਜਾ ਕੇ ਦਰਸ਼ਨ ਕਰੀਏ, ਅਤੇ ਭੋਜਨ ਲਿਆਂਦਾ ਹੈ, ਕਿਰਪਾ ਕਰਕੇ ਭੋਜਨ ਛਕੋ। ਮਹਾਰਾਜ ਜੀ ਕਹਿੰਦੇ ਅਸੀਂ ਇਹ ਭੋਜਨ ਨਹੀਂ ਜੀ ਛਕਣਾ। ਧਰਮ ਸਿੰਘ ਕਹਿੰਦਾ ਜੀ ਭੋਜਨ ਵਿੱਚ ਕੀ ਦੋਸ਼ ਹੈ, ਅਤੇ ਬਹੁਤ ਪਵਿੱਤਰ ਭੋਜਨ ਹੈ, ਇਸ ਵਿੱਚ ਕੀ ਦੋਸ਼ ਹੈ? ਕਹਿੰਦੇ ਭੋਜਨ ਵਿੱਚ ਕੋਈ ਦੋਸ਼ ਨਹੀਂ ਹੈ, ਪਰ ਤੇਰੇ ਰਾਜੇ ਵਿੱਚ ਦੋਸ਼ ਹੈ, ਅਤੇ ਭੋਜਨ ਉਸਦਾ ਹੈ, ਇਸ ਲਈ ਅਸੀਂ ਨਹੀਂ ਛਕਣਾ। ਧਰਮ ਸਿੰਘ ਕਹਿੰਦੇ ਇਕਦਮ ਬੋਲਿਆ ਜੀ ਉਹ ਤਾਂ ਬਹੁਤ ਧਰਮੀ ਰਾਜਾ ਹੈ, ਉਸ ਵਿੱਚ ਕੋਈ ਦੋਸ਼ ਨਹੀਂ ਹੈ, ਉਸਨੂੰ ਸਾਰੇ ਆਸ ਪਾਸ ਦੇ 17 ਰਾਜੇ ਹਨ, ਸਾਰੇ ਉਸਦੇ ਸਲਾਮੀ ਹਨ, ਕੋਈ ਦੋਸ਼ ਨਹੀਂ ਹੈ ਉਸ ਵਿੱਚ। ਮਹਾਰਾਜ ਜੀ ਕਹਿੰਦੇ ਭਾਈ ਜਿਸ ਵਿੱਚ ਦੋਸ਼ ਹੁੰਦਾ ਹੈ ਉਸਨੂੰ ਆਪ ਪਤਾ ਹੁੰਦਾ ਹੈ, ਆਪਾਂ ਨੂੰ ਦੂਸਰੇ ਦੇ ਦੋਸ਼ਾਂ ਦਾ ਨਹੀਂ ਪਤਾ ਹੁੰਦਾ। ਸੋ ਤੁਹਾਨੂੰ ਇਹ ਦਾਅਵਾ ਨਹੀਂ ਕਰਨਾ ਚਾਹੀਦਾ ਕਿ ਉਸ ਵਿੱਚ ਕੋਈ ਦੋਸ਼ ਨਹੀਂ। ਧਰਮ ਸਿੰਘ ਬਹੁਤ ਅਸਚਰਜ ਹੋਇਆ ਕਿ ਇਹ ਕਹਿ ਰਹੇ ਹਨ ਕਿ ਰਾਜੇ ਵਿੱਚ ਦੋਸ਼ ਹੈ, ਉਹ ਤਾਂ ਇੰਨਾ ਧਰਮੀ ਰਾਜਾ ਹੈ, ਸਾਰੇ ਰਾਜ ਵਿੱਚ ਲੰਗਰ ਚਲਾਏ ਹੋਏ ਹਨ, ਸਾਰਿਆਂ ਨੂੰ ਨਾਮ ਜਪਣ ਲਈ ਆਖਦਾ ਹੈ, ਇੱਕ ਦੂਸਰਿਆਂ ਦੇ ਕੰਮ ਆਉਣ ਲਈ ਆਖਦਾ ਹੈ, ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ, ਆਪ ਵੀ ਪਰਮੇਸ਼ੁਰ ਜੀ ਅੱਗੇ ਝੁਕਿਆ ਰਹਿੰਦਾ ਹੈ, ਅਤੇ ਇਹ ਆਖਦੇ ਹਨ ਕਿ ਉਸ ਵਿੱਚ ਦੋਸ਼ ਹੈ। ਧਰਮ ਸਿੰਘ ਮਹਾਰਾਜ ਜੀ ਹੋਰਾਂ ਨੂੰ ਮੱਥਾ ਟੇਕ ਕੇ ਸਿੱਧਾ ਰਾਜੇ ਕਮਲ ਨੈਣ ਪਾਸ ਜਾਂਦਾ ਹੈ ਅਤੇ ਆਖਦਾ ਹੈ ਜੀ ਤੁਹਾਡੇ ਰਾਜ ਵਿੱਚ 3 ਅਤੀਤ ਸਾਧੂ ਆਏ ਹੋਏ ਹਨ, ਅਤੇ ਉਹਨਾਂ ਵਿੱਚੋਂ ਇੱਕ ਤਾਂ ਹਰ ਰੋਜ਼ ਆ ਕੇ ਖਾਣਾ ਖਾ ਜਾਂਦਾ ਹੈ, ਅਤੇ 2 ਅੱਜ 8ਵਾਂ ਦਿਨ ਹੈ ਬਾਹਰ ਹੀ ਬੈਠੇ ਹਨ, ਕੁਛ ਨਹੀਂ ਛਕਦੇ, ਅਤੇ ਮੈਂ ਉਹਨਾਂ ਲਈ ਭੋਜਨ ਲੈ ਕੇ ਗਿਆ ਸੀ, ਉਹਨਾਂ ਨੇ ਛਕਿਆ ਨਹੀਂ। ਆਖਦੇ ਹਨ ਜਿਸ ਰਾਜੇ ਦਾ ਭੋਜਨ ਹੈ ਉਸ ਵਿੱਚ ਦੋਸ਼ ਹੈ, ਅਸਾਂ ਨਹੀਂ ਇਹ ਛਕਣਾ। ਰਾਜਾ ਬਹੁਤ ਹੈਰਾਨ ਹੋਇਆ ਕਿ ਇਹ ਕੌਣ ਸੰਤ ਹਨ। ਉਸਨੇ ਧਰਮ ਸਿੰਘ ਨੂੰ ਪੁੱਛਿਆ ਕਿ ਭਲਾ ਤੂੰ ਦੱਸ ਮੇਰੇ ਵਿੱਚ ਕੀ ਦੋਸ਼ ਹੈ? ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਦੋਸ਼ ਨਹੀਂ ਦਿਸਦਾ, ਪਰ ਉਹ ਸੰਤ ਆਖਦੇ ਹਨ ਕਿ ਤੁਹਾਡੇ ਵਿੱਚ ਦੋਸ਼ ਹੈ। ਰਾਜਾ ਕਹਿੰਦਾ ਕਿ ਚੱਲ ਉਹਨਾਂ ਦੇ ਦਰਸ਼ਨ ਕਰੀਏ ਅਤੇ ਬੇਨਤੀ ਕਰਦੇ ਹਾਂ ਕਿ ਜੋ ਦੋਸ਼ ਹੈ ਉਹ ਉਸਦਾ ਸਫਾਇਆ ਕਰਨ। ਅਤੇ ਰਾਜੇ ਨੇ ਸੋਚਿਆ ਕਿ ਉਹਨਾਂ ਲਈ ਖਾਣਾ ਲੈ ਕੇ ਜਾਈਏ ਕਿ ਨਾ, ਪਹਿਲਾਂ ਖਾਣਾ ਗਿਆ ਹੈ ਉਹਨਾਂ ਛਕਿਆ ਨਹੀਂ, ਅਤੇ ਜੇ ਮੈਂ ਲੈ ਕੇ ਗਿਆ ਫਿਰ ਵੀ ਨਾ ਛਕਿਆ ਤਾਂ ਇਹ ਵੀ ਠੀਕ ਨਹੀਂ। ਸੋ ਰਾਜੇ ਨੇ ਕੁਛ ਨਹੀਂ ਲਿਆ, ਆਪਣੇ ਨੌਕਰ ਨੂੰ ਕਿਹਾ ਕਿ ਘੋੜਾ ਲਿਆਓ। ਘੋੜੇ 'ਤੇ ਸਵਾਰ ਹੋ ਕੇ ਰਾਜਾ ਕਮਲ ਨੈਣ ਧਰਮ ਸਿੰਘ ਨੂੰ ਨਾਲ ਲੈ ਕੇ ਮਹਾਰਾਜ ਹੋਰਾਂ ਪਾਸ ਆਉਂਦਾ ਹੈ। ਆ ਕੇ ਦੇਖਦਾ ਹੈ ਕਿ ਮਰਦਾਨਾ ਨੇਤਰ ਬੰਦ ਹਨ ਅਤੇ ਰਬਾਬ ਵਜਾ ਰਿਹਾ ਹੈ, ਕਿਸੇ ਡੂੰਘੀ ਸਮਾਧੀ ਵਿੱਚ ਹੈ। ਮਹਾਰਾਜ ਜੀ ਔਰ ਬਾਲਾ ਜੀ ਵੀ ਦੋਵੇਂ ਸਮਾਧੀ ਵਿੱਚ ਹਨ, ਉਹਨਾਂ ਨੂੰ ਕੋਈ ਖਬਰ ਨਹੀਂ ਹੈ ਕਿ ਕੋਈ ਆਇਆ ਹੈ ਜਾਂ ਨਹੀਂ। ਰਾਜੇ ਨੇ ਧਰਮ ਸਿੰਘ ਨੂੰ ਪੁੱਛਿਆ ਕਿ ਇਹਨਾਂ ਸੰਤਾਂ ਦਾ ਬੋਲ ਕੀ ਹੈ। ਕਹਿੰਦਾ ਜੀ ਕਰਤਾਰ ਕਰਤਾਰ। ਫਿਰ ਰਾਜੇ ਨੇ ਆਪ ਦੋ ਵਾਰ ਜਾ ਕੇ ਕਰਤਾਰ ਕਰਤਾਰ ਕਿਹਾ। ਮਹਾਰਾਜ ਜੀ ਹੋਰਾਂ ਨੇਤਰ ਖੋਲ੍ਹੇ ਅਤੇ ਮੁੱਖ 'ਚੋਂ ਉਚਾਰਿਆ ਸਤ ਕਰਤਾਰ ਸਤ ਕਰਤਾਰ। ਰਾਜੇ ਨੇ ਚਰਨ ਵੰਦਨਾ ਕੀਤੀ, ਸਾਹਮਣੇ ਬੈਠ ਗਿਆ। ਕਹਿਣ ਲੱਗਾ ਜੀ ਮੇਰਾ ਨਾਂ ਕਮਲ ਨੈਣ ਹੈ ਅਤੇ ਮੈਂ ਸੁਣਿਆ ਹੈ ਕਿ ਤੁਸੀਂ ਬਚਨ ਕੀਤਾ ਹੈ ਮੇਰੇ ਵਿੱਚ ਦੋਸ਼ ਹਨ ਦੋਸ਼ ਹੈ ਅਤੇ ਮੈਨੂੰ ਦੱਸੋ ਕਿ ਕੀ ਦੋਸ਼ ਹੈ ਅਤੇ ਨਾਲੇ ਉਸ ਦੋਸ਼ ਦੀ ਕਿਰਪਾ ਕਰਕੇ ਨਿਵਿਰਤੀ ਕਰੋ। ਮਹਾਰਾਜ ਜੀ ਕਹਿੰਦੇ ਭਾਈ ਤੇਰੇ ਵਿੱਚ ਦੋਸ਼ ਇਹ ਹੈ ਕਿ ਤੂੰ ਭਲਾ ਕੰਮ ਕਰ ਰਿਹਾ ਹੈ, ਲੰਗਰ ਲਵਾਏ ਹੋਏ ਹਨ, ਜਨਤਾ ਨੂੰ ਵੀ ਪਰਮੇਸ਼ਰ ਜੀ ਦਾ ਨਾਮ ਜਪਣ ਲਈ ਕਹਿੰਦਾ ਹੈ, ਨਿਆਂ ਕਰਦਾ ਹੈ, ਸਭ ਭਲੇ ਕੰਮ ਹਨ, ਪਰ ਤੇਰੇ ਵਿੱਚ ਇਹ ਸਭ ਕੁਛ ਕਰਨ ਦਾ ਮਾਨ ਹੈ, ਮਾਨ ਹੈ ਕਿ ਮੈਂ ਧਰਮੀ ਰਾਜਾ ਹਾਂ, ਮੈਨੂੰ ਸਾਰੇ ਸਲਾਮਾਂ ਕਰਦੇ ਹਨ। ਕਹਿਣ ਲੱਗਾ ਜੀ ਮੈਂ ਤੇ ਸੋਚਦਾ ਸੀ ਕਿ ਸਾਰੇ ਪਰਮਾਤਮਾ ਦੇ ਬੰਦੇ ਹਨ, ਜਿਸ ਤਰ੍ਹਾਂ ਦੂਸਰੇ ਪਰਮਾਤਮਾ ਦੇ ਬੰਦੇ ਹਨ ਇਸੇ ਤਰ੍ਹਾਂ ਮੈਂ ਉਸਦਾ ਬੰਦਾ ਹਾਂ, ਅਤੇ ਸਲਾਮਾਂ ਉਹ ਕਰਦੇ ਹਨ, ਮੈਂ ਨਹੀਂ ਕਹਿੰਦਾ ਕਿ ਸਲਾਮਾਂ ਕਰੋ। ਮਹਾਰਾਜ ਜੀ ਕਹਿੰਦੇ ਰਾਜਾ ਸਾਹਿਬ ਧਿਆਨ ਨਾਲ ਦੇਖੋ ਤੁਹਾਡੇ ਅੰਦਰ ਮਾਨ ਹੈ, ਅਤੇ ਰਾਜਾ ਸੁਧਰ ਸੈਨ, ਜੇ ਤੂੰ ਰਾਜੇ ਸੁਧਰ ਸੈਨ ਦੇ ਪੈਰੀਂ ਪੈ ਜਾਏ ਇਹ ਗੁਆਂਢੀ ਰਾਜਿਆਂ ਵਿੱਚੋਂ ਇੱਕ ਰਾਜਾ ਸੀ ਜਿਸ ਪਾਸ ਮਹਾਰਾਜ ਜੀ ਗਏ ਸਨ। ਆਪਾਂ ਇਹ ਸਾਖੀ ਵਿਚਾਰੀ ਸੀ ਅਤੇ ਜੇ ਤੂੰ ਰਾਜੇ ਸੁਧਰ ਸੈਨ ਦੇ ਪੈਰੀਂ ਪੈ ਜਾ ਤਾਂ ਅਸੀਂ ਮੰਨ ਲਵਾਂਗੇ ਕਿ ਤੇਰੇ ਵਿੱਚ ਮਾਨ ਨਹੀਂ ਰਿਹਾ। ਉਸਦੀ ਪੁਰਾਣੀ ਭਗਤੀ ਸੀ ਰਾਜੇ ਕਮਲ ਨੈਣ ਦੀ। ਹੱਥ ਜੋੜ ਕੇ ਕਹਿਣ ਲੱਗਾ ਜੀ ਉਹ ਤਾਂ ਰਾਜਾ ਹੈ, ਜੇ ਤੁਸੀਂ ਉਸਦੇ ਕੁੱਤਿਆਂ ਦੇ ਆਖੋ ਤਾਂ ਮੈਂ ਉਹਨਾਂ ਦੇ ਕੁੱਤਿਆਂ ਦੇ ਵੀ ਪੈਰੀ ਪੈ ਜਾ, ਪਰ ਮੇਰਾ ਇਹ ਮਾਨ ਦੂਰ ਕਰ ਦਿਓ, ਮੇਰਾ ਇਹ ਦੋਸ਼ ਦੂਰ ਕਰ ਦਿਓ। ਮਹਾਰਾਜ ਜੀ ਕਹਿੰਦੇ ਸ਼ੁੱਧ ਹੈ ਤੂੰ, ਹੁਣ ਨਿਰਦੋਸ਼ ਹੋ ਗਿਆ ਹੈ, ਕੋਈ ਦੋਸ਼ ਨਹੀਂ ਰਿਹਾ। ਹੁਣ ਤੇਰੇ ਸਾਰੇ ਕਾਰਜ, ਇਹ ਲੰਗਰ ਲਵਾਏ, ਸਾਰੀ ਸਮੱਗਰੀ ਪ੍ਰਵਾਨ ਹੈ। ਫਿਰ ਰਾਜੇ ਨੇ ਪੁੱਛਿਆ ਸੰਤ ਜੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡਾ ਨਾਂ ਕੀ ਹੈ? ਮਹਾਰਾਜ ਜੀ ਕੁਛ ਨਹੀਂ ਬੋਲੇ। ਥੋੜ੍ਹੀ ਦੇਰ ਬਾਅਦ ਮਰਦਾਨਾ ਕਹਿਣ ਲੱਗਾ ਰਾਜਾ ਸਾਹਿਬ ਇਹਨਾਂ ਦਾ ਨਾਂ ਸ਼੍ਰੀ ਨਾਨਕ ਜੀ ਹੈ ਅਤੇ ਅਸੀਂ ਪੰਜਾਬ ਦੇਸ਼ ਤੋਂ ਆਏ ਹਾਂ। ਮਹਾਰਾਜ ਜੀ ਕਹਿੰਦੇ ਮਰਦਾਨੇ ਰਾਜੇ ਨੂੰ ਆਖ ਨੇਤਰ ਬੰਦ ਕਰਕੇ ਸਾਡੇ ਸਾਹਮਣੇ ਬੈਠੇ, ਰਾਜਾ ਨੇਤਰ ਬੰਦ ਕਰਕੇ ਸਾਹਮਣੇ ਬੈਠ ਗਿਆ। ਮਹਾਰਾਜ ਜੀ ਕਹਿੰਦੇ ਰਾਜਾ ਸਾਹਿਬ ਤੁਸੀਂ ਪਿਛਲੇ ਜਨਮ ਵਿੱਚ ਇੱਕ ਰਿਸ਼ੀ ਦੇ ਚੇਲੇ ਸੋ, ਉਸ ਜਨਮ ਵੱਲ ਧਿਆਨ ਮਾਰੋ। ਮਹਾਰਾਜ ਜੀ ਹੋਰਾਂ ਨੇ ਰਾਜੇ ਨੂੰ ਦਿਖਾਇਆ ਰਾਜਾ ਕੀ ਦੇਖਦਾ ਹੈ ਨੇਤਰ ਬੰਦ ਨੇਤਰਾਂ ਨਾਲ, ਕਿ ਇਸ ਦਾ ਨਾਂ ਸਫਾ ਚੰਦ ਸੀ, ਇੱਕ ਬਹੁਤ ਵੱਡੀ ਤਪੱਸਿਆ ਵਾਲੇ ਰਿਸ਼ੀ ਦਾ ਚੇਲਾ ਸੀ, ਉਸ ਪਾਸ ਰਹਿੰਦਾ ਹੁੰਦਾ ਸੀ। ਉਸ ਰਿਸ਼ੀ ਦੀ ਇਸ 'ਤੇ ਬਹੁਤ ਕਿਰਪਾ ਸੀ, ਇਸ 'ਤੇ ਪ੍ਰਸੰਨ ਸੀ ਅਤੇ ਉਸ ਰਿਸ਼ੀ ਨੂੰ ਇਹ ਹੀ ਹਰ ਰੋਜ਼ ਸਵਾ ਪਹਿਰ ਰਾਤ ਰਹਿੰਦੀ ਨਾਲ ਇਸ਼ਨਾਨ ਕਰਾਇਆ ਕਰਦਾ ਸੀ। ਇੱਕ ਦਿਨ ਉਸ ਰਿਸ਼ੀ ਨੇ ਕਿਹਾ ਕਿ ਸਫਾ ਚੰਦ ਗਰਮੀ ਬਹੁਤ ਹੈ, ਜਾਂ ਸਾਨੂੰ ਜਲ ਛਕਾ, ਪਰ ਜਲ ਉਹ ਜੋ ਨਦੀ ਵਗ ਰਹੀ ਹੈ ਉੱਥੋਂ ਸੀਤਲ ਜਲ ਲਿਆ ਕੇ ਸਾਨੂੰ ਛਕਾ। ਰਾਜਾ ਦੇਖਦਾ ਹੈ ਕਿ ਜੋ ਉਹ ਉਸ ਜਨਮ ਵਿੱਚ ਸਫਾ ਚੰਦ ਸੀ ਉੱਠ ਕੇ ਪਾਣੀ ਲੈਣ ਜਾਂਦਾ ਹੈ ਅਤੇ ਰਸਤੇ ਵਿੱਚ ਉਸਨੂੰ ਖਿਆਲ ਆਉਂਦਾ ਹੈ ਕਿ ਰਿਸ਼ੀ ਰਾਜਿਆਂ ਵਾਂਗੂ ਹੁਕਮ ਕਰਦਾ ਹੈ, ਸਾਰਿਆਂ ਨੂੰ ਮੰਨਣਾ ਪੈਂਦਾ ਹੈ, ਮੈਂ ਵੀ ਰਾਜਾ ਹੁੰਦਾ ਅਤੇ ਮੈਂ ਵੀ ਹੁਕਮ ਕਰਦਾ। ਉਹ ਜਲ ਲਿਆ ਕੇ ਰਿਸ਼ੀ ਨੂੰ ਛਕਾਉਂਦਾ ਹੈ, ਰਿਸ਼ੀ ਬਹੁਤ ਪ੍ਰਸੰਨ ਹੁੰਦਾ ਹੈ ਸੀਤਲ ਜਲ ਛੱਕ ਕੇ ਅਤੇ ਆਖਦਾ ਹੈ ਸਫਾ ਚੰਦ ਜੋ ਤੇਰੇ ਮਨ ਵਿੱਚ ਹੈ ਉਹ ਮੰਗ ਲਾ, तो उस ऋषि दे पास होर भी संगत बैठी हुई है। सफाचंद संग जांदा है, आखदा है जी कि मेरी कोई इच्छा नहीं है, बस मुक्ति चाहता हूँ, कुछ नहीं मंगता। ऋषि ने कहा कि तू मंगया तो सी, हुण मुकरदा है। जदों तू जल लैन जांदा सी तू राह विच राज मंगया सी, जा तेनू राज दिता, अगले जन्म विच तू बहुत वड्डा राजा बनेगा, बहुत धर्मी राजा होएगा, बड़ी महिमा होएगी तेरी चार चुफेरे। सफाचंद खुश भी थोड़ा होया, नाल घबरा गया कि मैं जिस ज्ञान वास्ते, जिस परम गति वास्ते इत्थे आया सां, इन्ना चिर रहा, इन्हां दी सेवा कीती, भगती कीती, वो नहीं मिलिया, ते हुण मैनू फिर जन्म लेना पैगा, राजा बनना पैगा। उसनू देखिया कि एक तरह का सराप ही है कि तेरा फिर जन्म हो। फिर सफाचंद ने पूछा जी कि मेरी मुक्ति कदों हो, आत्मज्ञान कदों हो। उसने दसिया कि कलयुग विच आप परमेश्वर शरीर तार के आउणगे, नानक उन्हां दा नाम होएगा गुरु नानक देव, ते ओ उन्हां दे तेनू दर्शन होणगे, ते तू जन्म मरण चो रहत होए। उस राजे ने इस सारा वृतांत देखिया ते फिर अखां खोल के महाराज जी होरां दे चरणां ते डिग पिया। कहा कि तुसी तन हो, तुसी तन हो, कित्थे पंजाब है, तुसी तुर के आए मेरे लिए। आप आके दर्शन दिते, मैनू तारना है, तीन प्रदक्षिणा कीतियां महाराज जी होरां दे दुआले, ते फिर बेनती की कि हुण मेरे घर चलो महलां विच। महाराज जी कहिंदे राजे महलां विच राजे सौंदे हन, असी साधु फकीर जंगलां विच ही सौंदे हां। राजे ने फिर बेनती की थी बहुत निमानता विच आके, महाराज जी कुछ नहीं बोले। तो फिर भाई बाले जी ने कहा कि महाराज जी राजे दी बेनती भी मननी चाहिए। महाराज जी कहते ठीक है, चलो फिर इस दे महलां च चलते हैं। महलां विच गए, देखते हैं कि बहुत खूबसूरत महल हैं, बाहर मोतियां दी झालरां टंगियां हुई हैं, अंदर छत विच दीवारां विच रतन जड़े हुए हैं। महाराज जी कहते राजा साहब ਆ ਕੌਡੀਆਂ ਹੀ ਹਨ ਜਿਹੜੀਆਂ ਪ੍ਰਾਣੀ ਨੂੰ ਜਨਮ ਮਰਨ ਵਿੱਚ ਰੱਖਦੀਆਂ ਹਨ। ਇਹ ਪੱਥਰ ਹੀ ਹਨ ਅਤੇ ਪ੍ਰਾਣੀ ਵੀ ਕਿਹਾ ਹੈ ਕਿ ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦਾ ਹੈ ਪਰ ਪੱਥਰਾਂ ਪੱਥਰਾਂ 'ਤੇ ਮੋਇਆ ਜਾਂਦਾ ਹੈ। ਅਤੇ ਮਹਾਰਾਜ ਹੋਰਾਂ ਨੇ ਸ਼ਬਦ ਉਚਾਰਿਆ ਸ੍ਰੀ ਰਾਗ ਵਿੱਚ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਕਸਤੂਰੀ ਕੁੰਗੂ ਅਗਰ ਅਗਰ ਇੱਕ ਲੱਕੜੀ ਹੁੰਦੀ ਬਹੁਤ ਖੂਬਸੂਰਤ, ਉਸ ਵਿੱਚੋਂ ਖੁਸ਼ਬੂ ਆਉਂਦੀ ਜਿਸ ਦੀਆਂ ਅਗਰਬੱਤੀਆਂ ਬਣਦੀਆਂ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ। ਮਹਾਰਾਜ ਜੀ ਕਹਿੰਦੇ ਮੋਤੀਆਂ ਅਤੇ ਰਤਨਾ ਹੀਰਿਆਂ ਦੇ ਮੰਦਰ ਬਣੇ ਹੋਏ ਹੋਣ ਮਹਿਲ, ਉਹਨਾਂ ਵਿੱਚ ਕਸਤੂਰ ਕੁੰਗੂ ਅਗਰ ਚੰਦਨ ਦੀ ਮਹਿਕ ਛਿੜਕੀ ਹੋਵੇ ਜੋ ਉਸ ਵੇਲੇ ਉਸਨੇ ਕੀਤਾ ਸੀ। ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ। ਕਹਿੰਦੇ ਕਿਤੇ ਇਹਨਾਂ ਚੀਜ਼ਾਂ ਵਿੱਚ ਮਨ ਪਰਮਾਤਮਾ ਨੂੰ ਨਾ ਭੁੱਲ ਜਾਵੇ, ਕਿਉਂਕਿ ਹਰ ਬਿਨ ਜੀਉ ਜਲ ਬਲ ਜਾ, ਕਿ ਇਹ ਚੀਜ਼ਾਂ ਜੀ ਨੂੰ ਸੁੱਖ ਨਹੀਂ ਦਿੰਦੀਆਂ। ਹਰ ਬਿਨ ਜੀਉ ਜਲ ਬਲ ਜਾਓ, ਪਰਮੇਸ਼ਰ ਜੀ ਤੋਂ ਬਿਨਾਂ ਜੀ ਸੜਦਾ ਰਹਿੰਦਾ ਹੈ ਅਸ਼ਾਂਤ ਹੋ ਕੇ, ਤ੍ਰਿਸ਼ਨਾ ਦੇ ਵਸ ਹੋ ਕੇ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ। ਰਾਜੇ ਨੂੰ ਗਿਆਨ ਦਿੱਤਾ ਅਤੇ ਸਮਝਾਇਆ ਕਿ ਤੂੰ ਦੇਖ, ਤੇਰੇ ਵਿੱਚ ਸਾਰੇ ਦੋਸ਼ ਖਤਮ ਹੋ ਗਏ ਸੀ, ਇੱਕ ਥੋੜ੍ਹਾ ਜਿਹਾ ਮਾਣ ਰਹਿੰਦਾ ਸੀ ਅਤੇ ਬਾਕੀ ਤ੍ਰਿਸ਼ਨਾ ਰਹਿ ਗਈ ਸੀ, ਜਿਸ ਕਰਕੇ ਤੈਨੂੰ ਫਿਰ ਜਨਮ ਲੈਣਾ ਪਿਆ, ਨਹੀਂ ਤਾਂ ਤੂੰ ਉਸ ਜਨਮ ਵਿੱਚ ਹੀ ਪਰਮ ਗਤੀ ਨੂੰ ਪ੍ਰਾਪਤ ਹੋ ਜਾਣਾ ਸੀ। ਅਤੇ ਮਹਾਰਾਜ ਜੀ ਕੋਲ ਬੈਠੇ ਵੀ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਤ੍ਰਿਸ਼ਨਾ ਰਹਿਤ ਹੋਣਾ ਹੈ, ਨਾਮ ਜਪਣ ਦਾ ਅਭਿਆਸ ਕਰਾਇਆ, ਅਤੇ ਜਿੱਥੇ ਨਾਮ ਜਪਣਾ ਉਸ ਜਗ੍ਹਾ ਉੱਪਰ ਲੰਗਰ ਲਾਉਣ ਦਾ ਹੁਕਮ ਕੀਤਾ, ਸਿੱਖੀ ਪ੍ਰਗਟ ਕੀਤੀ ਅਤੇ ਸਾਰਿਆਂ ਨੂੰ ਕਿਹਾ ਕਿ ਇਹ ਮਿਰਗ ਤ੍ਰਿਸ਼ਨਾ ਹਨ, ਕੋਈ ਵੀ ਦੁਨਿਆਵੀ ਤ੍ਰਿਸ਼ਨਾ ਮਨ ਨੂੰ ਸੰਤੁਸ਼ਟ ਨਹੀਂ ਕਰਦੀ, ਕੋਈ ਵੀ ਦੁਨਿਆਵੀ ਤ੍ਰਿਸ਼ਨਾ ਨੂੰ ਦੀ ਪੂਰਤੀ ਨਾਲ ਮਨ ਇਹ ਨਹੀਂ ਕਹਿੰਦਾ ਕਿ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਉਹ ਫਿਰ ਵੀ ਭੁੱਖਾ ਪਿਆਸਾ ਰਹਿੰਦਾ ਹੈ। ਤ੍ਰਿਸ਼ਨਾ ਤੋਂ ਤ੍ਰਿਸ਼ਨਾ ਨਾਮ ਜਪ ਕੇ ਖਤਮ ਕਰਨੀ ਹੈ ਅਤੇ ਮੰਜ਼ਿਲ ਮਾਨਸ ਦੇਹੀ ਵਿੱਚ ਆ ਕੇ ਮੰਜ਼ਿਲ ਪਰਮਾਤਮਾ ਦੇ ਦੇਸ਼ ਵਿੱਚ ਜਾਣਦੀ ਹੈ। ਸਾਰੇ ਮਹਾਰਾਜ ਜੀ ਹੋਰਾਂ ਦਾ ਬਚਨ ਸੁਣ ਕੇ ਬਹੁਤ ਨਿਹਾਲ ਹੋਏ। ਉਸ ਦੇਸ਼ ਵਿੱਚ ਰੂਹਾਂ ਹੀ ਉਹ ਰਹਿ ਰਹੀਆਂ ਸਨ ਜਿਨ੍ਹਾਂ ਦੀ ਪਹਿਲੀ ਭਗਤੀ ਵੀ ਸੀ, ਉਹ ਸੱਚ ਦੇ ਦੇਸ਼ ਵਿੱਚ ਜਾ ਸਕਦੀਆਂ ਸਨ। ਤੇ ਮਹਾਰਾਜ ਜੀ ਹੋਰਾਂ ਨੇ ਦੱਸਿਆ ਕਿ ਇਹੀ ਮੰਜ਼ਿਲ ਹੈ ਮਾਨਸ ਦੇ ਹੀ ਦੀ, ਆਪਣੇ ਲਈ ਵੀ ਇਹੀ ਮੰਜ਼ਿਲ ਹੈ ਜੀ। ਜਿੰਨਾ ਚਿਰ ਆਪਾਂ ਤ੍ਰਿਸ਼ਨਾ ਤੋਂ ਦੂਰ ਨਹੀਂ ਹੁੰਦੇ, ਤ੍ਰਿਸ਼ਨਾ ਖਾਹਿਸ਼, ਕੋਈ ਵੀ ਖਾਹਿਸ਼ ਉੱਠਦੀ ਹੈ, ਬਾਜ਼ਾਰ ਜਾਂਦੇ ਹਾਂ, ਬੜਾ ਸੋਹਣਾ ਕੋਈ ਬੈੱਡ ਦੇਖ ਲਿਆ, ਮਨ ਵਿੱਚ ਆਇਆ ਖਰੀਦ ਲਈਏ, ਪਰ ਸੋਚਣਾ ਹੈ ਕਿ ਸੱਚੀ ਮੁੱਚੀ ਮੈਨੂੰ ਲੋੜ ਹੈ ਇਸਦੀ, ਅਤੇ ਆਪਾਂ ਦੇਖਾਂਗੇ ਨਹੀਂ ਲੋੜ ਨਹੀਂ, ਲੋੜ ਨਹੀਂ ਹੈ। ਜਦੋਂ ਆਪਾਂ ਕੜੀ ਮੁੜੀ ਦੇਖਣ ਦੀ ਆਦਤ ਪਾ ਲਵਾਂਗੇ ਤੇ ਆਪਾਂ ਦੇਖਾਂਗੇ ਕਿ ਆਪਾਂ ਨੂੰ ਕੁਛ ਵੀ ਲੋੜ ਨਹੀਂ, ਜੋ ਕੁਛ ਲੋੜ ਸੀ ਉਹ ਉਸਨੇ ਹਰ ਇੱਕ ਨੂੰ ਦਿੱਤਾ ਹੀ ਹੋਇਆ। ਉਹ ਦਿੱਤਾ ਹੀ ਤੇ ਆਪਣੀ ਮੰਜ਼ਿਲ 'ਤੇ ਨਿਗਾਹ ਰੱਖਣੀ ਹੈ ਜੀ। ਜੇ ਐਤਕੀ ਮੰਜ਼ਿਲ ਨਾ ਮਿਲੀ ਤੇ ਅਗਲੇ ਜਨਮ ਦਾ ਕੀ ਭਰੋਸਾ। ਉਸ ਮੰਜ਼ਿਲ 'ਤੇ ਨਿਗਾਹ ਰੱਖਣੀ, ਇਹੀ ਗੁਰੂ ਨਾਨਕ ਸਾਹਿਬ ਜੀ ਦੀ ਵਾਰ ਵਾਰ ਹਦਾਇਤ, ਹਰ ਸ਼ਬਦ ਵਿੱਚ ਇਹੀ ਹਦਾਇਤ ਲੁਕੀ ਹੋਈ ਕਿ ਤੂੰ ਕਿਸ ਕੰਮ ਲਿਆ ਹੈ।
ਮੰਜ਼ਿਲ ਹੈ ਦੇਸ ਸੱਚ ਦੀ ਰੱਖਣੀ ਯਾਦ ਜੀ, ਮੰਜ਼ਿਲ ਹੈ ਦੇਸ ਸੱਚ ਦੀ ਰੱਖਣੀ ਯਾਦ ਜੀ, ਰੱਖਣੀ ਹੈ ਜਾਨ ਜੀ, ਮੰਜ਼ਿਲ ਹੈ ਦੇਸ ਸੱਚ ਦੀ ਰੱਖਣੀ ਯਾਦ ਜੀ, ਮੰਜ਼ਿਲ ਹੈ ਦੇਸ ਸੱਚ ਦੀ ਰੱਖਣੀ ਯਾਦ ਜੀ, ਮੰਜ਼ਿਲ ਹੈ ਦੇਸ ਸੱਚ ਦੀ ਰੱਖਣੀ ਹੈ। ਰੱਖਣੀ ਯਾਦ ਜੀ, ਮੰਜ਼ਿਲ ਹੈ ਦੇਸ ਸੱਚ ਦੀ ਰੱਖਣੀ ਯਾਦ ਜੀ, ਮੰਜ਼ਿਲ ਹੈ ਦੇਸ ਸੱਚ ਦੀ
ਸੱਚ ਦੀ। ਮਹੱਲਾ ਤੀਜਾ ਨਾਮ ਦੇ